ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਝੱਟੀਐ, ਤੋ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰਿ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚੇ ਵਾਰੰਬਾਰਾ, ਰਹਾਉ ਅੰਧਿਆਰੇ ਦੀਪਕ ਚਹੀਐ, ਇੱਕ ਵਸਤ ਅਗੋਚਰ ਲਹੀਐ, ਵਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਕਹਿ ਕਬੀਰ ਜਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਕਹਿ ਕਬੀਰ ਜਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਨੇ ਸਰਦਾਰ ਵਿਕਰ ਸਿੰਘ ਜੀ ਤਥਾ ਉਹਨਾਂ ਦੀ ਸਮੂਹ ਪਰਿਵਾਰ ਨੂੰ ਸ੍ਰੇਸ਼ਟ ਉੱਦਮ ਪ੍ਰਸ਼ਾਰਥ ਬਖਸ਼ਿਸ਼ ਕੀਤਾ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਕਰਕੇ, ਆਪ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਆਪਣੇ ਗ੍ਰਹਿ ਵਿਖੇ ਸ਼ਾਮ ਦੇ ਦੀਵਾਨ ਸਜਾਏ। ਸਜੇ ਦੀਵਾਨ ਵਿੱਚ ਜਿੱਥੇ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਏ ਦੀ ਕਾਰ ਕਰਕੇ ਆਪਣੇ ਅੰਤਸ਼ਕਰਨ ਨੂੰ ਸ਼ੁੱਧ ਕਰਨ ਦਾ ਆਪਾਂ ਸਮੂਹ ਸੰਗਤਾਂ ਨੇ ਯਤਨ ਕੀਤਾ। ਉੱਥੇ ਜੋ ਗੁਰੂ ਮਹਾਰਾਜ ਜੀ ਦਾ ਹਰ ਗੁਰਸਿੱਖ ਨੂੰ ਸ਼ਾਮ ਦੇ ਸਮੇਂ ਹੁਕਮ ਹੈ ਕਿ ਸੋਦਰ ਦੇ ਪਾਠ ਵਿੱਚ ਹਾਜ਼ਰੀ ਭਰਨੀ ਹੈ, ਸੋਦਰ ਦਾ ਪਾਠ ਕਰਕੇ ਸੋ ਪੁਰਖ ਦੀ ਪ੍ਰਾਪਤੀ ਵਾਸਤੇ ਜੋ ਸਤਿਗੁਰਾਂ ਨੇ ਰਸਤਾ ਦਰਸਾਇਆ ਉਸ ਨੂੰ ਯਾਦ ਕੀਤਾ। ਉਸ ਤੋਂ ਉਪਰੰਤ ਗੁਰੂ ਕੀ ਬਾਣੀ ਦਾ ਜਸ ਕੀਰਤਨ ਸਮੂਹ ਸੰਗਤਾਂ ਨੇ ਬੜੇ ਪਿਆਰ ਵਿੱਚ ਭਿੱਜ ਕਰਕੇ ਉਸ ਪਰਮਾਤਮਾ ਦੇ ਦਰ ਦੇ ਵਿੱਚ, ਕੇਸੋ ਕੇਸੋ ਕੂਕੀਏ ਨਾ ਸੋਈਏ ਆਥਾਰ, ਰਾਤ ਦਿਨ ਸਕੇ ਕੂਕਨੇ ਕਬੂ ਕੇ ਸੁਨੇ ਪੁਕਾਰ ਦੀ ਸ੍ਰੇਸ਼ਟ ਕਾਰ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ। ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਧੰਨ ਧੰਨ ਬਾਬਾ ਕਬੀਰ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ। ਬਾਬਾ ਕਬੀਰ ਜੀ ਨੇ ਵੀ ਵਿਸ਼ੇਸ਼ ਕਰਕੇ ਉਚੇਚੀ ਪ੍ਰੇਰਨਾ ਜੋ ਸਾਰੇ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਵਾਰੰਬਾਰ ਤਕੀਦ ਕੀਤੀ ਹੈ ਕਿ ਇਹ ਮਨੁੱਖ, ਇਹ ਜਗਿਆਸੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਬੜਾ ਕੀਮਤੀ ਦੁਰਲੱਭ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ, ਕਿਉਂਕਿ 84 ਲੱਖ ਜੋਨ ਪਰਮੇਸ਼ੁਰ ਨੇ ਪੈਦਾ ਕੀਤੀ ਹੈ। ਇੱਕ ਮਨੁੱਖ ਜਨਮ ਨੂੰ ਛੱਡ ਕਰਕੇ ਬਾਕੀ ਜਿੰਨੀਆਂ ਵੀ ਜੋਨਾਂ ਹਨ ਇਹਨਾਂ ਨੂੰ ਧਰਮ ਗ੍ਰੰਥਾਂ ਵਿੱਚ ਭੋਗ ਜੋਨਾਂ ਲਿਖਣਾ ਕੀਤਾ ਕਿ ਆਪਣੇ ਕੀਤੇ ਹੋਏ ਕਰਮਾਂ ਦੇ ਭੁਗਤਾਨ ਵਾਸਤੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੀਆਂ। ਇਹਨਾਂ ਜੋਨਾਂ ਵਿੱਚ ਕੋਈ ਗਿਆਨ ਨਹੀਂ, ਕੋਈ ਸੋਝੀ ਨਹੀਂ, ਬਸ ਕੇਵਲ ਆਪਣੇ ਪੇਟ ਦੀ ਅਤੇ ਸਰੀਰ ਦੀ ਪੂਰਤੀ ਤੱਕ, ਜੀਵਿਤ ਰਹਿਣ ਤੱਕ ਹੀ ਇਹਨਾਂ ਜੋਨਾਂ ਨੂੰ ਸੋਝੀ ਹੈ। ਮਨੁੱਖਾ ਜਨਮ ਹੀ ਇੱਕ ਐਸਾ ਹੈ ਜਿਸ ਨੂੰ ਪਰਮਾਤਮਾ ਨੇ ਗਿਆਨ ਦੀ ਦਾਤ ਦਿੱਤੀ ਹੈ, ਮਾੜੇ ਚੰਗੇ ਦੀ ਬਤਰੇਕ ਬੁੱਧੀ ਦਿੱਤੀ ਹੈ, ਔਰ ਮਨੁੱਖਾ ਜਨਮ ਵਿੱਚ ਹੀ ਇਹ ਆਪਣੇ ਧੁਰੇ ਦੇ ਨਾਲੋਂ ਜੋ ਜਨਮਾਂ ਜਨਮਾਂਤਰਾਂ ਤੋਂ ਪਤਾ ਨਹੀਂ ਕਿੰਨੇ ਕੁ ਸਮੇਂ ਤੋਂ ਇਹ ਨਿਖੜਿਆ ਹੋਇਆ ਹੈ, ਵਿਛੜਿਆ ਹੋਇਆ ਹੈ, ਆਪਣੇ ਧੁਰੇ ਦੇ ਨਾਲ ਪ੍ਰਭੂ ਦੇ ਨਾਲ ਜੁੜ ਸਕਦਾ। ਔਰ ਇਸੇ ਕਰਕੇ ਹੀ ਸਤਿਗੁਰਾਂ ਨੇ ਬਾਣੀ ਵਿੱਚ ਤਕੀਦ ਕੀਤੀ ਹੈ ਕਿ ਜੇ ਇਸ ਮਨੁੱਖਾ ਜਨਮ ਨੂੰ ਵੀ ਅਜਾਈਂ ਗਵਾ ਦਿੱਤਾ, ਕੇਵਲ ਸੋ ਖਾ ਪੀ ਕੇ ਕਾਰ ਵਿਹਾਰ ਕਰਕੇ ਕੁਛ ਆਰਾਮ ਕਰਕੇ ਇਸ ਪ੍ਰਕਾਰ ਸਰੀਰ ਦੀਆਂ ਲੋੜਾਂ ਤੱਕ ਸੀਮਤ ਰੱਖ ਕਰਕੇ ਇਸ ਨੂੰ ਸੰਪੂਰਨ ਕਰ ਲਿਆ, ਫਿਰ ਬਹੁਤਾ ਲਾਭ ਨਹੀਂ ਹੋਵੇਗਾ। ਔਰ ਫਿਰ ਤਾਂ ਇਸ ਪ੍ਰਕਾਰ ਦੀ ਗੱਲ ਬਣੇਗੀ ਜਿਵੇਂ ਗੁਰਦੇਵ ਪੰਜਵੇਂ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਪੌੜੀ ਛੁਟਕੀ ਹੱਥ ਨਾ ਆਵੇ, ਅੱਲਾ ਜਨਮ ਗਵਾਇਆ। ਬਾਬਾ ਕਬੀਰ ਜੀ ਨੇ ਵੀ ਸੁਚੇਤ ਕੀਤਾ ਕਿ ਇਹ ਮਨੁੱਖ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਬੜਾ ਦੁਰਲੱਭ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ, ਇਹ ਵਾਰ ਵਾਰ ਪ੍ਰਾਪਤ ਨਹੀਂ ਹੁੰਦਾ। ਔਰ ਜੇ ਇੱਕ ਵਾਰੀ ਇਸ ਮਨੁੱਖਾ ਜਨਮ ਦੀ ਬਾਜੀ ਚੁੱਕ ਗਈ, ਮੁੜ ਕੇ ਪਤਾ ਨਹੀਂ ਫਿਰ ਕਦੋਂ ਸੇ ਦੇ ਆਵੇ, ਕਦੋਂ ਮਨੁੱਖਾ ਜਨਮ ਦੀ ਦਾਤ ਪ੍ਰਾਪਤ ਹੋਵੇਗੀ। ਅਤੇ ਉਹਨਾਂ ਨੇ ਬਾਣੀ ਵਿੱਚ ਫਰਮਾਨ ਕੀਤਾ, ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਭਾਕੀ ਭੋਏ ਗਿਰੇ, ਬੋਹਰ ਨਾ ਲਾਗੇ ਆ ਡਾਰ। ਪੰਜਵੇਂ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਪੱਤਰ ਪੁਰਜੇਣ ਝੜੀਆਂ ਨਹਿ ਜੜੀਆਂ ਪੇਟ ਸੰਬਦਾ। ਦਰੱਖਤ ਦੀ ਡਾਲੀ ਨਾਲੋਂ ਇੱਕ ਵਾਰੀ ਪੱਤਾ ਟੁੱਟ ਜਾਵੇ, ਕੋਈ ਵੀ ਦਾਨਾ, ਕੋਈ ਵੀ ਸਾਇੰਸਦਾਨ, ਕੋਈ ਹੋਰਟੀਕਲਚਰ ਦਾ ਮਾਹਰ ਜਿਹੜਾ ਹੈ, ਮੁੜ ਕੇ ਦੁਬਾਰਾ ਉਸਨੂੰ ਜੋੜ ਨਹੀਂ ਸਕਦਾ ਉਸ ਡਾਲੀ ਦੇ ਨਾਲ। ਇਸੇ ਪ੍ਰਕਾਰ ਸਤਿਗੁਰੂ ਨੇ ਪ੍ਰੇਰਨਾ ਦਿੱਤੀ ਹੈ ਕਿ ਇਹ ਮਨੁੱਖ ਤੇਰੇ ਜੀਵਨ ਦਾ ਲਕਸ਼ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਸ ਰਸਤੇ ਦੀ ਪ੍ਰਾਪਤੀ ਵਾਸਤੇ ਕੀ ਕਰਨਾ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਪਾਣੀ, ਆਪ ਨਾ ਭਾਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਔਰ ਜਿਵੇਂ ਸਤਿਗੁਰਾਂ ਨੇ ਬਾਣੀ ਵਿੱਚ ਪ੍ਰੇਰਨਾ ਦਿੱਤੀ ਹੈ ਕਿ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਮਨੁੱਖ ਆਲਸ ਕਰਦਾ, ਔਰ ਹੋਰ ਜਿੰਨੇ ਵੀ ਸੰਸਾਰ ਦੇ ਕਾਰ ਵਿਹਾਰ ਹਨ ਉਹਨਾਂ ਨੂੰ ਕਰਨ ਵਾਸਤੇ ਬੜੀ ਤਤਸ਼ਨ ਸ਼ੀਘਰਤਾ ਦੇ ਨਾਲ ਸੰਪੂਰਨ ਕਰਦਾ ਹੈ। ਪਰ ਜਿਸ ਕੰਮ ਨੇ ਇਸ ਲੋਕ ਦੇ ਵਿੱਚ ਵੀ ਇਸ ਦਾ ਪੱਖ ਪੂਰਨ ਹੈ, ਪਰਲੋਕ ਦੇ ਵਿੱਚ ਵੀ ਸਹਾਇਕ ਹੋਣਾ, ਉਸ ਕਰਮ ਨੂੰ ਕਰਨ ਵਾਸਤੇ ਇਹ ਆਲਸ ਕਰਦਾ। ਸਾਹਿਬਾਂ ਨੇ ਬਾਣੀ ਵਿੱਚ ਫਰਮਾਨ ਕੀਤਾ, ਆਹਰ ਸਭ ਕਰਦਾ ਫਿਰੇ, ਆਹਰ ਦਾ ਭਾਵ ਕੰਮ ਹੈ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੇ, ਬਿਰਲਾ ਬੂਝੈ ਕੋਏ। ਉਹ ਬਿਰਲਾ ਹੀ ਭਾਗਾਂ ਵਾਲਾ, ਜਿਵੇਂ ਸਤਿਗੁਰੂ ਨੇ ਆਪ ਸੰਗਤਾਂ ਉੱਤੇ ਮਿਹਰ ਕੀਤੀ ਆ, ਬਖਸ਼ਿਸ਼ ਕੀਤੀ ਆ, ਉਦਮ ਬਾਪ ਜੀ ਨੂੰ ਬਖਸ਼ਿਸ਼ ਕੀਤਾ, ਗੁਰੂ ਚਰਨਾਂ ਵਿੱਚ ਧਾ ਕੇ ਪੁੱਜ ਕਰਕੇ ਅਸਲੀ ਕਾਰਜ ਨੂੰ ਕਰਨ ਵਾਸਤੇ ਯਤਨਸ਼ੀਲ ਹੋਏ ਹੋ। ਤਾਂ ਤੇ ਸਤਿਗੁਰੂ ਕਹਿੰਦੇ ਠੀਕ ਹੈ, ਜਿਹੜਾ ਇਸ ਮਨੁੱਖਾ ਜਨਮ ਵਿੱਚ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਲਵੇਗਾ, ਉਸ ਨੂੰ ਰੇਰੇ ਦਰਗਹਿ ਕਹੇ ਨਾ ਕੋਈ, ਆਓ ਬੈਠ ਆਦਰ ਸ਼ੁਭ ਦੇਉ ਦੀ ਦਾਤਾਂ ਮਿਲਣਗੀਆਂ। ਪਰ ਜਿਹੜਾ ਇਸ ਮਨੁੱਖਾ ਜਨਮ ਵਿੱਚ ਇਸ ਸਮੇਂ ਨੂੰ ਅਜਾਈ ਜਾ ਕੇ ਅਤੇ ਸੰਸਾਰ ਤੋਂ ਤੁਰ ਜਾਵੇਗਾ, ਪੁੱਛਿਆ ਜਾਏਗਾ ਕਿਆ ਤੈਂ ਖਟਿਆ, ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਫਿਰ ਤਾਂ ਲੇਖਾ ਮੰਗੇ ਬਾਣੀਆਂ। ਜਿਵੇਂ ਆਪਾਂ ਹੁਣ ਸਰਵਣ ਕਰ ਰਹੇ ਸਾਂ, ਜਿਵੇਂ ਬਾਣੀਆਂ ਇੱਕ ਪਾਈ ਪਾਈ ਦਾ ਹਿਸਾਬ ਕਰਦਾ, ਅਤੇ ਉਸ ਅਖੀਰਲੇ ਸਮੇਂ ਪ੍ਰਭੂ ਦੀ ਦਰਗਾਹ ਦੇ ਵਿੱਚ ਇੱਕ ਇੱਕ ਪਲ ਦਾ, ਇੱਕ ਇੱਕ ਸਵਾਸ ਦਾ ਪਰਮਾਤਮਾ ਨੇ ਲੇਖਾ ਪ੍ਰਾਪਤ ਲੈਣਾ ਹੈ। ਔਰ ਪੁੱਛਣਾ ਕਿਆ ਤਾਂ ਖੱਟਿਆ, ਇੰਨੇ ਅਮੋਲਕ ਸਵਾਸਾਂ ਦੇ ਨਾਲ ਕਿੰਨੀ ਕੁ ਨਾਮ ਦੀ ਖੱਟੀ ਖੱਟਣਾ ਕੀਤੀ ਹੈ, ਕਿੰਨਾ ਕੁ ਇਹਨਾਂ ਨੂੰ ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹਨਾਂ ਸਵਾਸਾਂ ਨੂੰ ਜੋ ਹੀਰੇ ਸਮਾਨ ਸਨ, ਕਿੰਨਾ ਕੁ ਕੌਡੀਆਂ ਦੇ ਭਾਅ ਇਹਨਾਂ ਨੂੰ ਗਰਾਉਣਾ ਕੀਤਾ। ਫਿਰ ਬਾਣੀ ਵਿੱਚ ਹੀ ਪੁੱਛਣਾ ਕੀਤਾ, ਕਿਆ ਜਵਾਬ ਕਰੇ, ਇਹ ਮਨੁੱਖ ਉੱਥੇ ਕੀ ਜਵਾਬ ਦੇਵੇਗਾ, ਕਿਉਂਕਿ ਇਹ ਲੇਖਾ ਕਈ ਵਾਰੀ ਅੱਜ ਕੱਲ੍ਹ ਦੇ ਬੁੱਧੀਜੀਵੀ ਕਹਿੰਦੇ ਆ ਕਲਪਤ ਹੈ, ਕੇਵਲ ਭਿਆਨਕ ਬਾਣੀ ਹੈ। ਪਰ ਜਦੋਂ ਆਪਾਂ ਉਹਨਾਂ ਮਹਾਂਪੁਰਖਾਂ ਨੂੰ, ਉਹਨਾਂ ਭਗਤਾਂ ਨੂੰ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਇਹ ਸਾਰਾ ਦ੍ਰਿਸ਼ ਦੇਖਿਆ, ਪੁੱਛਦੇ ਹਾਂ, ਉਹਨਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਅਤੇ ਬਾਬਾ ਰਵਿਦਾਸ ਜੀ ਪੁਕਾਰ ਕੇ ਕਹਿੰਦੇ ਆ, ਕਹੋ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ, ਸੋਈ ਸੋਈ ਦੇਖੋ। ਜੋ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਕੀਤਾ ਹੁੰਦਾ, ਸਾਹਮਣੇ ਜਿਵੇਂ ਪੜ੍ਹਦੇ ਉੱਤੇ ਤੁਸੀਂ ਸਕਰੀਨ 'ਤੇ ਦੇਖਦੇ ਹੋ, ਇਸੇ ਪ੍ਰਕਾਰ ਉਹ ਕੀਤੇ ਹੋਏ ਕਰਮਾਂ ਨੂੰ ਮਨੁੱਖ ਆਪ ਹੀ ਵੇਖਦਾ, ਅਤੇ ਉੱਥੇ ਸਾਹਮਣੇ ਮੁਕਰ ਨਹੀਂ ਸਕਦਾ। ਤਾਂ ਤੇ ਸਤਿਗੁਰੂ ਨੇ ਵਾਰੰਵਾਰ ਪ੍ਰੇਰਨਾ ਦਿੱਤੀ ਹੈ ਕਿ ਇੱਕ ਇੱਕ ਸਵਾਸ ਜਿਹੜਾ ਬੜਾ ਕੀਮਤੀ ਹੈ, ਇਹਨਾਂ ਸਵਾਸਾਂ ਨੂੰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕਰਕੇ ਅਤੇ ਇਹਨਾਂ ਨੂੰ ਸੰਭਾਲਣਾ ਚਾਹੀਦਾ। ਜਿਹੜਾ ਤਾਂ ਨਾਮ ਜਪ ਦੇ 100 ਧਨ ਦੀ ਖੱਟੀ ਖੱਟਦਾ ਹੋਇਆ ਇਹਨਾਂ ਸਵਾਸਾਂ ਨੂੰ ਸੰਭਾਲ ਲੈਂਦਾ, ਉਹ ਤਾਂ ਇੱਕ ਦਿਨ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਪਰ ਜਿਹੜਾ ਸੋ ਇਸ ਜੀਵਨ ਦੇ ਕੀਮਤੀ ਸਵਾਸਾਂ ਨੂੰ ਅਜਾਈਂ ਗਵਾ ਦਿੰਦਾ, ਸਤਿਗੁਰੂ ਕਹਿੰਦੇ ਉਹਦੇ ਪੱਲੇ ਕੀ ਪੈਂਦਾ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਇਆ ਦੇਸ ਲੰਮੇ। ਕਿੰਨੀਆਂ ਕੁ ਜੂਨਾਂ ਦੀ ਸਜਾਵਾਂ ਭੋਗਦਾ, ਸਤਿਗੁਰੂ ਨੇ ਕੋਈ ਲਿਮਿਟ ਨਹੀਂ ਰੱਖਣਾ। ਕਿ ਇੱਥੇ ਫਰਮਾਨ ਕੀਤਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਫਿਰ ਸੁਚੇਤ ਕੀਤਾ, ਮਿਲ ਜਗਦੀਸ਼ ਮਿਰਣ ਕੀ ਵਰੀਆ, ਚਿਰੰਕਾਲ ਏ ਦੇਹ ਸੰਜਰੀਆ। ਤਾਂ ਤੇ ਸਤਿਗੁਰੂ ਨੇ ਸਾਰੀ ਬਾਣੀ ਵਿੱਚ ਇਹੀ ਪ੍ਰੇਰਨਾ ਦਿੱਤੀ ਹੈ ਕਿ ਇਹ ਮਨੁੱਖ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਬੜਾ ਅਮੋਲਕ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ। ਤੂੰ ਸੁਣਦਾ ਵੀ ਹੈ, ਪੜ੍ਹਦਾ ਵੀ ਹੈ, ਵੇਦਾਂ ਸ਼ਾਸਤਰਾਂ ਦਾ ਅਧਿਐਨ ਵੀ ਕਰਦਾ, ਪਰ ਸੋ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜੇ ਕੋ ਹੋਰ ਦੁਨਿਆਵੀ ਕਾਰ ਵਿਹਾਰ ਕਰਨਾ ਹੋਵੇ ਤਾਂ ਪੂਰੇ ਟਾਈਮ ਤੋਂ ਵੀ ਪਹਿਲਾਂ ਉੱਠ ਕੇ ਬੈਠ ਜਾਂਦਾ ਔਰ ਉਸ ਕਾਰਜ ਨੂੰ ਕਰਦਾ। ਪਰ ਸਤਿਗੁਰੂ ਕਹਿੰਦੇ ਜੇ ਪ੍ਰਭੂ ਦਾ ਨਾਮ ਜਪਣ ਵਾਸਤੇ ਪਰਮੇਸ਼ੁਰ ਜਾਗ ਵੀ ਦੇ ਦੇਵੇ ਔਰ ਉਸ ਵੇਲੇ ਫਿਰ ਮੁੜ ਕੇ ਸੌਂ ਜਾਂਦਾ, ਨਾਮ ਕੀ ਬੇਲਾ ਬੱਜਰ ਸਿਰ ਪਰੈ, ਜਿਵੇਂ 100 ਮਨ ਭਾਰ ਕਿਸੇ ਨੇ ਉੱਤੇ ਰੱਖ ਦਿੱਤਾ ਹੋਵੇ, ਇਸ ਪ੍ਰਕਾਰ ਦੀ ਆਲਸ ਕਰਦਾ। ਜਿਵੇਂ ਸਤਿਗੁਰੂ ਕਹਿੰਦੇ ਦੁਨਿਆਵੀ ਕੰਮਾਂ ਨੂੰ ਬੜੇ ਉੱਦਮ ਦੇ ਨਾਲ, ਬੜੇ ਇਸੇ ਪ੍ਰਕਾਰ ਯਤਨ ਦੇ ਨਾਲ ਤੂੰ ਕਰਦਾ, ਇਸੇ ਪ੍ਰਕਾਰ ਇਹ ਜਿਹੜਾ ਤੇਰਾ ਅਸਲੀ ਕਾਰਜ ਹੈ ਇਸ ਨੂੰ ਵੀ ਕਰਿਆ ਕਰ। ਔਰ ਸਾਧੂ ਬਾਬਾ ਕਬੀਰ ਜੀ ਫਰਮਾਨ ਕਰਦੇ ਆ, ਵੇਦਾਂ ਦਾ ਪੜ੍ਹਨਾ, ਧਰਮ ਗ੍ਰੰਥਾਂ ਨੂੰ ਸੁਣਨਾ, ਉਹਨਾਂ ਦੀ ਸਿੱਖਿਆ ਨੂੰ ਧਾਰਨ ਕਰਨਾ ਤਦ ਹੀ ਸਫਲਾ ਹੈ। ਪੜ੍ਹੇ ਸੁਣਿਆ ਕਿ ਹੋਈ ਜੋ ਸਹਿਜ ਨਾ ਮਿਲਿਓ ਸੋਈ, ਨਾਲ ਸੁਚੇਤ ਕੀਤਾ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੀ ਬਾਰੰਬਾਰਾ। ਸੋਚ ਵਿਚਾਰ 'ਤੇ ਬਾਬਾ ਕਬੀਰ ਜੀ ਕਹਿੰਦੇ ਉਸ ਕੰਮ ਵਾਸਤੇ ਕਰਨੀ ਚਾਹੀਦੀ ਹੈ ਜਿਸ ਕੰਮ ਦੇ ਵਿੱਚ ਕੋਈ ਦੁਬਧਾ ਹੋਵੇ, ਕੋਈ ਥੋੜ੍ਹਾ ਰੰਚਕ ਮਾਤਰ ਵੀ ਮਨ ਦੇ ਵਿੱਚ ਗਲਤ ਫਹਿਮੀ ਹੋਵੇ, ਇਹ ਜਿਹੜਾ ਕੰਮ ਕਰਨ ਲੱਗਾ ਪਤਾ ਨਹੀਂ ਮੈਨੂੰ ਇਹਦੇ ਵਿੱਚੋਂ ਕਿੰਨਾ ਕੁ ਲਾਭ ਮਿਲਣਾ ਹੈ, ਪਤਾ ਨਹੀਂ ਮੇਰਾ ਸਮਾਂ ਅਜਾਈ ਨਾ ਚਲਾ ਜਾਵੇ। ਪਰ ਜਿਸ ਕੰਮ ਦੇ ਵਿੱਚੋਂ ਸਦਾ ਲਾਭ ਹੀ ਲਾਭ ਪ੍ਰਾਪਤ ਹੋਣਾ ਹੋਵੇ, ਆਪਣਾ ਹੀ ਭਲਾ ਉਹਦੇ ਵਿੱਚੋਂ ਮਿਲਣਾ ਹੋਵੇ, ਐਸੇ ਕਰਮ ਕਰਨ ਨੂੰ ਸਤਿਗੁਰੂ ਕਹਿੰਦੇ ਦੇਰ ਨਹੀਂ ਕਰਨੀ ਚਾਹੀਦੀ। ਬਲੰਬ ਪਾਪੰ ਨਹਿ ਬਲੰਬ ਧਰਮ, ਧਰਮ ਦਾ ਕਾਰਜ ਕਰਨਾ ਹੋਵੇ ਜਿਹਦੇ ਵਿੱਚ ਆਪਣਾ ਹੀ ਲੋਕ ਪਰਲੋਕ ਸੁਖੀ ਹੁੰਦਾ ਹੋਵੇ, ਐਸੇ ਕਰਮ ਕਰਨ ਵਾਸਤੇ ਕਦਾਚਿਤ ਦੇਰ ਨਹੀਂ ਕਰਨੀ ਚਾਹੀਦੀ। ਜੇ ਕੋਈ ਪਾਪ ਕਰਮ ਕਰਨਾ ਹੋਵੇ ਉਹਦੇ ਵਾਸਤੇ ਅਵਸ਼ ਸੋਚਣਾ ਚਾਹੀਦਾ, ਵਿਚਾਰ ਕਰਨੀ ਚਾਹੀਦੀ ਹੈ, ਘਰਦਿਆਂ ਦੀ ਸਲਾਹ ਲੈਣੀ ਚਾਹੀਦੀ ਹੈ, ਸੱਜਣਾ ਮਿੱਤਰਾਂ ਨੂੰ ਪੁੱਛਣਾ ਚਾਹੀਦਾ, ਆਪ ਵੀ ਵਿਚਾਰਨਾ ਚਾਹੀਦਾ। ਪਰ ਜਿਹਦੇ ਵਿੱਚ ਲਾਭ ਹੀ ਲਾਭ ਹੋਵੇ ਐਸੇ ਕੰਮ ਕਰਨ ਵਾਸਤੇ ਕਿਆ ਸੋਚੇ ਬਾਰੰਬਾਰਾ, ਵਾਰ ਵਾਰ ਸੋਚ ਵਿਚਾਰ ਕਰਨ ਦੀ ਲੋੜ ਨਹੀਂ, ਭਾਵ ਤਤਸ਼ਣ ਕਰ ਹੀ ਲੈਣਾ ਚਾਹੀਦਾ। ਉਹਦੇ ਪਰਥਾਏ 'ਤੇ ਬਾਬਾ ਕਬੀਰ ਜੀ ਕਹਿੰਦੇ ਜੇ ਮਨ ਇਹ ਕਹੇ ਕਿ ਕੱਲ੍ਹ ਨੂੰ ਆਪਾਂ ਕੀਰਤਨ ਵਿੱਚ ਜਾਵਾਂਗੇ, ਕੱਲ੍ਹ ਨੂੰ ਆਪਾਂ ਸਿਮਰਨ ਕਰਾਂਗੇ, ਨਹੀਂ ਅੱਜ ਹੀ ਕਰ ਲੈਣਾ ਚਾਹੀਦਾ। ਜੇ ਇਸੇ ਪ੍ਰਕਾਰ ਅੱਜ ਕਰਨ ਵਾਸਤੇ ਮਨ ਵਿੱਚ ਸੰਕਲਪ ਪੈਦਾ ਹੋਵੇ ਤਾਂ ਫਿਰ ਹੁਣੇ ਉਸ ਨੂੰ ਆਰੰਭ ਕਰ ਦੇਣਾ ਚਾਹੀਦਾ, ਕਿਉਂਕਿ ਪਤਾ ਨਹੀਂ ਕਿਸ ਵੇਲੇ ਸਮਾਂ ਸੰਪੂਰਨ ਹੋ ਜਾਣਾ। ਕਾਲ ਕਰੰਤਾ ਅਵੇ ਕਰ, ਅਵ ਕਰਤਾ ਸੋਏ ਤਾਰ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਰ। ਇਸ ਕਰਕੇ ਸਤਿਗੁਰੂ ਕਹਿੰਦੇ ਦੇਰ ਨਹੀਂ ਕਰਨੀ ਚਾਹੀਦੀ। ਧੰਨ ਗੁਰੂ ਰਾਮਦਾਸ ਗਰੀਬ ਨਿਵਾਜ ਫਰਮਾਨ ਕਰਦੇ, ਹਰ ਜਪਦਿਆਂ ਖਿਨ ਢਿੱਲ ਨਾ ਕੀਚੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ, ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਔਰ ਇਸੇ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸਾਡੀ ਮੂਰਤ ਬਹੁਤ ਥੋੜ੍ਹੀ ਹੈ, ਔਰ ਜਿਹੜੇ ਕੋਈ ਬਿਲਡਿੰਗ ਬਣਾਈ ਜਾਂਦੀ ਹੈ, ਪੋਲਵਾ ਕੋਈ ਪੁਰਜਾ ਬਣਾਇਆ ਜਾਂਦਾ, ਉਹਦੀ ਵੀ ਗਰੰਟੀ ਦਿੱਤੀ ਜਾਂਦੀ ਹੈ, ਪਰ ਸਾਡੀ ਮਰਿਆਦ ਕੋਈ ਨਹੀਂ। ਅਤੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਅਟਲ ਸੱਚਾਈ ਫਰਮਾਨ ਕੀਤਾ ਗੁਰੂ ਕੀ ਬਾਣੀ ਵਿੱਚ, ਹਮ ਆਦਮੀ ਹਾਂ ਇੱਕਦਮੀ, ਇੱਕਦਮ ਦੀ ਗਰੰਟੀ ਹੈ, ਔਰ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ, ਕੋਈ ਮੋਹਲਤ ਨਹੀਂ ਕੋਈ ਗਰੰਟੀ ਨਹੀਂ। ਇਸ ਕਰਕੇ ਕੀ ਕਰਨਾ ਚਾਹੀਦਾ, ਪ੍ਰਣਵੈ ਨਾਨਕ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ, ਜਿਸ ਨੇ ਸੋਹਣਾ ਤਨ ਦਿੱਤਾ ਮਨ ਦਿੱਤਾ ਪ੍ਰਾਣ ਦਿੱਤੇ ਹੈ, ਐਸੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ। ਅੰਧਿਆਰੇ ਦੀਪਕ ਚਾਹੀ ਹੈ, ਇੱਕ ਵਸਤ ਅਗੋਚਰ ਲਈ ਹੈ। ਜਿਵੇਂ ਬਾਬਾ ਕਬੀਰ ਜੀ ਨੇ ਉਦਾਹਰਣ ਦਿੱਤੀ ਆ, ਕਹਿੰਦੇ ਕੋਈ ਅੰਧੇਰਾ ਕਮਰਾ ਹੋਵੇ, ਉਹਦੇ ਵਿੱਚ ਕੋਈ ਵਸਤੂ ਡਿੱਗ ਜਾਵੇ ਅਤੇ ਮਨੁੱਖ ਇੱਧਰ ਉੱਧਰ ਭਟਕਦਾ, ਹੱਥ ਮਾਰਦਾ ਪਰ ਹੱਥ ਨਹੀਂ ਆਉਂਦੀ, ਉਹ ਵਸਤੂ ਲੱਭਦੀ ਨਹੀਂ। ਜੇ ਕਿਤੇ ਉੱਥੇ ਪ੍ਰਕਾਸ਼ ਹੋ ਜਾਵੇ, ਉੱਥੇ ਕੋਈ ਦੀਵਾ ਬਾਲ ਦਿੱਤਾ ਜਾਵੇ, ਬਲਬ ਜਿਹੜਾ ਔਨ ਕਰ ਦਿੱਤਾ ਜਾਵੇ, ਤਤਸ਼ਣ ਉਹ ਵਸਤੂ ਪ੍ਰਾਪਤ ਹੋ ਜਾਂਦੀ ਹੈ। ਇਸੇ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ, ਜਿੰਨਾ ਚਿਰ ਮਨੁੱਖ ਅਗਿਆਨਤਾ ਵਸ ਸੰਸਾਰ ਵਿੱਚ ਘੁੰਮਦਾ, ਜਿਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਆਇਆ, ਉਹ ਵਸਤੂ ਤਾਂ ਇਹਦੇ ਅੰਦਰ ਹੀ ਹੈ। ਜਿਵੇਂ ਬਾਬਾ ਪੀਪਾ ਜੀ ਨੇ ਫਰਮਾਨ ਕੀਤਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੇ। ਔਰ ਜੇ ਵਸਤੂ ਇੱਥੇ ਡਿੱਗੀ ਹੋਵੇ, ਬਾਹਰ ਕੋਈ ਸੜਕ 'ਤੇ ਭਾਲਦਾ ਹੋਵੇ, ਤਾਂ ਫਿਰ ਉਸ ਨੂੰ ਪ੍ਰਾਪਤ ਨਹੀਂ ਹੋ ਸਕਦੀ। ਲੋੜ ਇੱਥੇ ਹੀ ਹੈ, ਇਸ ਘਰ ਦੇ ਅੰਦਰ ਹੀ ਦੀਵਾ ਜਗਾਉਣ ਦੀ ਹੈ। ਦੀਵਾ ਜਗਾਉਣਾ ਕੀ ਹੈ? ਗੁਰੂ ਦੀ ਸ਼ਰਨ ਵਿੱਚ ਆ ਜਾਣਾ, ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਕਰਨਾ। ਜਦੋਂ ਗੁਰੂ ਰਹਿਮਤ ਕਰਦਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਜਦੋਂ ਗੁਰੂ ਦੀ ਅਗਵਾਈ ਵਿੱਚ ਜਗਿਆਸੂ ਚੱਲਦਾ, ਸਤਿਗੁਰੂ ਕਹਿੰਦੇ ਫਿਰ ਘੱਟ ਦੀਪਕ ਰਹਿਆ ਸਮਾਈ। ਪ੍ਰਕਾਸ਼ ਤਾਂ ਪਹਿਲਾਂ ਹੀ ਹਿਰਦੇ ਵਿੱਚ ਸਮਾਇਆ ਹੋਇਆ ਸੀ, ਪ੍ਰਕਾਸ਼ ਦਾ ਮਾਲਕ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਪਰ ਅੱਖਾਂ ਖੋਲ੍ਹਣ ਦੀ ਦੇਰ ਹੀ ਹੈ। ਜੇ ਮਨੁੱਖ ਪ੍ਰਕਾਸ਼ ਵੀ ਹੋਵੇ, ਅੱਖਾਂ ਮੀਟ ਲਵੇ, ਤਦ ਵੀ ਸਫਲਤਾ ਨਹੀਂ ਪ੍ਰਾਪਤ ਹੁੰਦੀ। ਤਾਂ ਤੇ ਬਾਬਾ ਕਬੀਰ ਜੀ ਕਹਿੰਦੇ, ਕਹਿ ਕਬੀਰ ਆਪ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਜਦੋਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਗਿਆਨ ਪ੍ਰਾਪਤ ਹੋ ਜਾਂਦਾ, ਅਗਿਆਨਤਾ ਖਤਮ ਹੋ ਜਾਂਦੀ ਹੈ, ਫਿਰ ਮਨ ਜਿਹੜਾ ਪ੍ਰਭੂ ਉੱਤੇ ਪੂਰਨ ਭਰੋਸੇਵਾਨ ਹੋ ਜਾਂਦਾ, ਮਨ ਪੂਰਨ ਤੌਰ 'ਤੇ ਪਤੀ ਜਾਂਦਾ, ਮਨ ਦੀ ਦੁਬਿਧਾ ਖਤਮ ਹੋ ਜਾਂਦੀ ਹੈ। ਪਰ ਬਾਬਾ ਕਬੀਰ ਜੀ ਕਹਿੰਦੇ ਇੱਕ ਗੱਲ ਬੜੀ ਸਪਸ਼ਟ ਹੈ, ਜਿਸ ਵੇਲੇ ਮਨ ਮੰਨ ਜਾਂਦਾ, ਫਿਰ ਭਗਤਾਂ ਦਾ ਨਾਮੀਆਂ ਦਾ ਸੰਸਾਰ ਦੇ ਨਾਲ ਜੋੜ ਨਹੀਂ ਜੁੜਦਾ। ਉਹਨਾਂ ਦੀ ਸੋਚਣੀ ਕੁਛ ਹੋਰ ਹੁੰਦੀ ਹੈ, ਭਗਤਾਂ ਦੀ ਸੋਚਣੀ ਕੁਛ ਹੋਰ ਹੁੰਦੀ ਹੈ। ਜਿਵੇਂ ਗੁਰਬਾਣੀ ਵਿੱਚ ਗੁਰੂ ਅਮਰਦਾਸ ਜੀ ਨੇ ਫਰਮਾਨ ਕੀਤਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚਰਨਾ। ਇਸ ਕਰਕੇ ਹੀ ਸਾਹਿਬਾਂ ਨੇ ਬਾਣੀ ਵਿੱਚ ਫਰਮਾਨ ਕੀਤਾ, ਭਗਤਾਂ 'ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਦੋਂ ਆਪਾਂ ਦੇਖਦੇ ਹਾਂ ਬਾਬਾ ਕਬੀਰ ਜੀ ਨੂੰ ਕੀ ਕੁਛ ਨਹੀਂ ਕਿਹਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਲਿਖਣਾ ਕੀਤਾ, ਕੋਈ ਆਖੇ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਬਾਬਾ ਕਬੀਰ ਜੀ ਨੂੰ ਵੀ ਕਹਿੰਦੇ ਸਨ ਕਿ ਸੁਧਾਈ ਹੋ ਗਿਆ, ਇਹ ਬੌਰਾ ਹੋ ਗਿਆ। ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਠੀਕ ਹੈ, ਕਹਿੰਦੇ ਮੈਂ ਬੌਰਾ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ, ਮੈਂ ਨਹੀਂ ਬੌਰਾ, ਰਾਮ ਕੀ ਉਹ ਬੌਰਾ। ਸੋ ਇਸੇ ਪ੍ਰਕਾਰ ਕਹਿੰਦੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿੱਚ ਮੈਂ ਸ਼ੁਦਾਈ ਹੋਇਆ, ਭਾਵ ਬੌਰਾ ਹੋਇਆ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਹੋਰ ਹੈ। ਕਿਉਂਕਿ ਮਾਤਾ ਜਿਸ ਨੂੰ ਇਹ ਪੁਕਾਰ ਕੇ ਕਹਿ ਦੇ, ਕਿੱਡਾ ਵੱਡਾ ਘਰ ਦੇ ਵਿੱਚ ਨਿਜੋੜ ਹੋਵੇਗਾ ਕਿ ਇਹ ਜਿਹੜਾ ਮੇਰਾ ਪੁੱਤਰ ਹੈ, ਇਹ ਇਹਦੇ ਨਾਲੋਂ ਜੀਣ ਨਾਲੋਂ ਕਮਾਈ ਕਰ ਕੋਈ ਨਹੀਂ ਕਰਦਾ, ਮਰ ਕਿਉਂ ਨਹੀਂ ਗਿਆ। ਜਿਵੇਂ ਬਾਣੀ ਵਿੱਚ ਉਹਨਾਂ ਨੇ ਆਪ ਲਿਖਣਾ ਕੀਤਾ ਕਿ ਸੋ ਉਹ ਜਿੰਨੇ ਵੀ ਸਾਧੂ ਮਹਾਤਮਾ ਘਰ ਵਿੱਚ ਆਉਂਦੇ, ਜੋ ਵੀ ਪ੍ਰਸ਼ਾਦਾ ਪਾਣੀ ਉਹਨਾਂ ਨੂੰ ਛਕਾ ਦਿੰਦਾ, ਅਤੇ ਫਿਰ ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਮਾਤਾ ਉਹਨਾਂ ਦੀ ਪੁਕਾਰ ਕੇ ਕਹਿੰਦੀ, ਇਹ ਜਿਹੜਾ ਬੱਚਾ ਕਬੀਰ ਹੈ, ਇਹ ਮਰ ਕਿਉਂ ਨਹੀਂ ਗਿਆ। ਅਤੇ ਇਸੇ ਪ੍ਰਕਾਰ ਕਿੰਨਾ ਵੱਡਾ ਨਿਜੋੜ ਹੋਵੇਗਾ। ਪਰ ਬਾਬਾ ਕਬੀਰ ਜੀ ਨੇ ਪਰਵਾਹ ਨਹੀਂ ਕੀਤੀ ਔਰ ਕਹਿ ਦਿੱਤਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਕੋਈ ਪਰਵਾਹ ਨਹੀਂ, ਮਨ ਮਾਨੇ ਲੋਕ ਨਾ ਭਤੀਜਿਆ, ਨਾ ਭਤੀਜਿਆ ਤੋ ਕਿਆ ਕੀਜੇ। ਕਹਿੰਦੇ ਮੈਂ ਇਹਨਾਂ ਨੂੰ ਭਤੀਜਣ ਵਾਸਤੇ ਜਾਂ ਇਹਨਾਂ ਨੂੰ ਖੁਸ਼ ਕਰਨ ਵਾਸਤੇ, ਥੋੜ੍ਹੋ ਪਰਮੇਸ਼ੁਰ ਨੇ ਮਨੁੱਖਾ ਜਨਮ ਦੀ ਦਾਤ ਦਿੱਤੀ ਆ, ਮੈਂ ਤਾਂ ਜਿਸ ਮਾਲਕ ਨੂੰ ਖੁਸ਼ ਕਰਨਾ ਸੀ ਉਸ ਨੂੰ ਖੁਸ਼ ਕਰ ਲਿਆ, ਹੁਣ ਸੰਸਾਰ ਖੁਸ਼ ਹੋਵੇ ਜਾਂ ਨਾ ਹੋਵੇ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ। ਤਾਂ ਤਾਂ ਇਸ ਕਰਕੇ ਜਿਵੇਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਨ ਕੀਤਾ, ਜਦੋਂ ਮਨੁੱਖ ਗੁਰੂ ਵਾਲਾ ਬਣ ਜਾਵੇ, ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਫਿਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ। ਜਿਹੜਾ ਇਸ ਭਾਵਨੀ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਜੋ ਆਵਤ ਸ਼ਰਨ ਠਾਕਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਾਂ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮਰਾਰ। ਫਿਰ ਪਰਮਾਤਮਾ ਉਹਦੀ ਲਾਜਪਤ ਇਸ ਲੋਕ ਦੇ ਵਿੱਚ ਵੀ ਉੱਚੀ ਕਰਦਾ, ਮਾਣ ਸਤਾਰ ਕਾਰ ਰੱਖਦਾ, ਦਰਗਾਹ ਦੇ ਵਿੱਚ ਵੀ ਉਹਨੂੰ ਆਪਣੇ ਚਰਨਾਂ ਵਿੱਚ ਥਾਂ ਦਿੰਦਾ, ਆਪਣੇ ਸਰੂਪ ਦੇ ਵਿੱਚ ਅਭੇਦਤਾ ਬਖਸ਼ਿਸ਼ ਕਰਦਾ। ਰਸਤਾ ਬਾਬਾ ਕਬੀਰ ਜੀ ਨੇ ਨਾਮ ਦੱਸਣਾ ਕੀਤਾ, ਔਰ ਨਾਲ ਸੁਚੇਤ ਕੀਤਾ ਕਿ ਐਸੇ ਸ੍ਰੇਸ਼ਟ ਕਰਮ ਕਰਨ ਨੂੰ ਕਦਾਚਿਤ ਵੀ ਢਿੱਲ ਨਹੀਂ ਕਰਨੀ ਚਾਹੀਦੀ। ਆਖਰੀ ਪੰਕਤੀਆਂ ਨੂੰ ਉਧਰਾ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਖਿਮਾ ਦੇ ਜਾਜਕ ਹੋਈਏ, ਬਾਬਾ ਕਬੀਰ ਜੀ ਨੇ ਕੀ ਫਰਮਾਨ ਕੀਤਾ? ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜਾ, ਨਾ ਭਤੀਜਾ ਤੋ ਕਿਆ ਕੀਜਾ। ਵਾਹਿਗੁਰੂ ਜੀ ਕਾ ਖਾਲਸਾ। ਸਲੋਕ ਪਾਬੰਦ।